ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨ ਹਰ ਬੂੰਦ ਬਸੋ ਰੋਮਾਵਲ ਕੁਸੁਮ ਬਸੰਤ ਗਨੰਤ ਨਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਕਹੁ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ਜੈਸਾ ਤੂ ਤੈਸਾ ਤੂਹੀ ਕਿਆ ਉਪਮਾ ਦੀਜੈ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵਹੋ ਗੁਰਮੁਖ ਹਰ ਫਲ ਪਾਵਹੋ ਗੁਰਮੁਖ ਫਲ ਪਾਵਹੋ ਹਰ ਨਾਮ ਧਿਆਵਹੋ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟਹੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ ਸੁਖ ਫਲ ਹਰ ਜਨ ਪਾਵ ਹੋ ਨਾਨਕ ਕਹੈ ਸੁਣਹੋ ਜਨ ਪਾਈ ਸੁਖ ਸੋਹਿਲੜਾ ਹਰ ਧਿਆਵਹੋ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਉੱਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਣਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ਼੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਜਿਵੇਂ ਦੱਸਿਆ ਗਿਆ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਤਿਨ੍ਹਾਂ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਆਪਾਂ ਨੂੰ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਅੱਜ ਦੇ ਪਾਵਨ ਹੁਕਮਨਾਮੇ ਵੀ ਧੰਨ ਸਤਿਗੁਰੂ ਸੇਵਾ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਹੀ ਉਚਾਰਨ ਕੀਤੇ ਹੋਏ ਹਨ। ਅੱਜ ਦੇ ਪਾਵਨ ਸ਼੍ਰੀ ਮੁਖ ਵਾਕ 767 ਅੰਗ ਤੋਂ ਪ੍ਰਾਰੰਭ ਹੋ ਕੇ 768 ਅੰਗ 'ਤੇ ਸੰਪੂਰਨ ਹੁੰਦੇ ਨੇ। ਸੋ ਹੀ ਰਾਗ ਵਿੱਚ ਸ਼ੰਤ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਆ ਕੇ ਗੁਰੂ ਨੂੰ ਆਪਾ ਸਮਰਪਿਤ ਕਰਕੇ ਨਾਮ ਜਪਿਆ ਹੈ, ਕਲਯੁੱਗ ਦੇ ਸਮੇਂ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਕਲਯੁੱਗ ਦਾ ਨਾਮ ਕਲਯੁੱਗ ਦੇ ਅੰਦਰ ਵਾਹਿਗੁਰੂ ਦਾ ਨਾਮ ਹੀ ਫਲੀਭੂਤ ਹੈ। ਭਗਤੀ ਦੁਆਰਾ ਹੀ ਕਲਿਆਣ ਹੁੰਦੀ ਮੁਕਤੀ ਮਿਲਦੀ ਹੈ। ਭਗਤੀ ਕਰਨ ਨਾਲ ਹੀ ਦੁਨੀਆ ਦੇ ਸਾਰੇ ਸੁੱਖ ਮਿਲਦੇ ਨੇ ਅਤੇ ਸਾਰੇ ਵਿਘਨ ਜਿਹੜੇ ਹੈ ਉਹ ਟਲ ਕਰਕੇ ਅਤੇ ਕਾਰਜ ਵੀ ਸਾਰੇ ਸਫਲ ਹੋ ਜਾਂਦੇ ਹਨ। ਵਾਹਿਗੁਰੂ ਦੇ ਨਾਮ ਵਿੱਚ ਬੇਅੰਤ ਬਰਕਤਾਂ ਹਨ। ਸੋ ਨਾਮ ਜਪਣ ਦਾ ਵੇਲਾ ਹੈ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੀ ਭਗਤੀ ਕੀਤੀ, ਨਾਮ ਜਪਿਆ ਹੈ, ਉਹਨਾਂ ਜਗਿਆਸੂਆਂ ਦਾ ਕਥਨ ਮਹਾਰਾਜ ਸਾਹਿਬ ਜੀ ਇਹ ਸ਼ੰਤ ਬਾਣੀ ਵਿੱਚ ਬਿਆਨ ਕਰ ਰਹੇ ਹਨ, ਫੁਰਮਾਨ ਕਰ ਰਹੇ ਹਨ। ਸੋ ਜਿਹੜੇ ਪਾਰ ਹੋ ਗਏ ਹਨ ਅਤੇ ਸੱਚੇ ਪਾਤਸ਼ਾਹ ਜੀ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸ਼ਬਦ ਵੀ ਲੰਬਾ ਹੈ, ਚਾਰ ਪੌੜੀਆਂ ਦਾ ਸ਼ੰਤ ਹੋਇਆ ਕਰਦਾ ਹੈ, ਨਾਲ ਮੰਗਲ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਪਾਵਨ ਅਵਤਾਰ। ਸੋ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ ਸਾਧ ਸੰਗਤ ਜੀ 26/3/1479 ਈਸਵੀ ਨੂੰ ਹੋਇਆ ਹੈ। ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਸਰਵਣ ਕਰਕੇ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਜੋ ਜੋ ਕਿਰਤ ਚਲਾਏ ਤੇ ਚੱਲੀਏ ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ, ਜਾਲੀ ਰੈਨ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗਾ ਨਿਤ ਫਾਸਾ ਛੂਟਸ ਮੂੜੇ ਕਵਨ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸਟਸ ਦੇਹਾ। ਐਸਾ ਜੋ ਪਾਵਨ ਸ਼ਬਦ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਆਪ ਜੀ ਦੇ ਭਤੀਜੇ ਭਾਈ ਜੱਸੂ ਨੂੰ ਵਿਆਹੀ ਹੋਈ ਸੀ ਪਰ ਅਜੇ ਮਿਲਾਪ ਨਹੀਂ ਸੀ ਹੋਇਆ, ਭਾਵੇਂ ਰਿਸ਼ਤੇਦਾਰੀ ਸੀ ਗੁਰੂ ਦੇ ਨਾਲ, ਇੱਕ ਦਿਨ ਉਹ ਸਵਾਣੀ ਨੇ ਸਵੇਰੇ, ਸੋ ਵੱਡਾ ਪਰਿਵਾਰ ਸੀ ਆਪ ਜੀ ਦਾ, ਦੁੱਧ ਰਿੜਕਦੀ ਨਹੀਂ ਹੋਈ ਨੇ ਜਦੋਂ ਮਧਾਣੀ ਪਾਈ ਸੀ ਪਹਿਰ ਰਾਤ ਰਹਿੰਦੀ ਤੂੰ ਅੰਮ੍ਰਿਤ ਵੇਲੇ, ਬਾਣੀ ਗੁਰੂ ਕੀ ਸਪੁੱਤਰੀ ਦੇ ਮੂੰਹ ਜਵਾਨੀ ਕੰਠ ਸੀ, ਔਰ ਉਹ ਮਧਾਣੀ ਦੇ ਨਾਲ ਨਾਲ ਦੁੱਧ ਰਿੜਕਦੀ ਸੀ ਅਤੇ ਸ਼ਬਦ ਗਾ ਰਹੀ ਸੀ ਪਾਣੀ। ਇੱਕ ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਸ਼ਬਦ ਅੰਮ੍ਰਿਤ ਬਾਣੀ, ਮਨ ਦੀ ਇਕਾਗਰਤਾ, ਹੱਥਾਂ ਨਾਲ ਕਿਰਤ, ਮਨ ਦੀ ਸੁਰਤ, ਐਸਾ ਆਨੰਦ ਆਇਆ ਕਿ ਅੰਮ੍ਰਿਤ ਵਰਸ ਗਿਆ ਬਾਬਾ ਅਮਰਦਾਸ। ਸੋ ਸਾਧ ਸੰਗਤ ਜੀ, ਜਦੋਂ ਸ਼ਬਦ ਸੁਣਿਆ ਗੁਰੂ ਦੀ ਭਾਲ ਵਿੱਚ ਸਨ, ਨਿਹਾਲ ਹੋ ਗਏ। ਨਿਹਾਲ ਸਾਰਾ ਸ਼ਬਦ ਸੁਣਿਆ, ਉਹਨੂੰ ਪੁੱਛਿਆ ਕਿ ਪੁੱਤਰੀ ਨੋ ਰਾਣੀ ਕਿਹਦਾ ਹੈ ਸ਼ਬਦ, ਬਾਣੀ ਕਿਹਦੀ ਹੈ? ਮਾਨੋ ਮੇਰੇ ਮੁਰਦੇ ਦੇ ਮੂੰਹ ਵਿੱਚ ਅੰਮ੍ਰਿਤ ਪੈ ਗਿਆ ਹੈ, ਇਹਨੇ ਜਿਵਾ ਦਿੱਤਾ ਇਸ ਸ਼ਬਦ ਨੇ। ਸੋ ਉਸ ਵੇਲੇ ਸਾਧ ਸੰਗਤ ਜੀ ਉਹਨੇ ਦੱਸਿਆ ਕਿ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਹੈ, ਉਹ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹੁਣ ਜਗਤ ਵਿੱਚ ਸਰੀਰ ਕਰਕੇ ਨਹੀਂ ਹਨ, ਚਲੇ ਗਏ, ਸਮਾ ਗਏ, ਅਤੇ ਉਹਨਾਂ ਦੀ ਥਾਂ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਹਨ। ਸੋ ਕਹਿਣ ਲੱਗੇ ਮੈਨੂੰ ਲੈ ਚੱਲ ਉੱਥੇ, ਫਿਰ ਉਹਨਾਂ ਦੇ ਰਾਹੀਂ ਆਪ ਜੀ ਗਏ ਸਨ ਗੁਰੂ ਦੀ ਚਰਨ ਸ਼ਰਨ ਵਿੱਚ। ਵਡੇਰੀ ਉਮਰ 71 ਸਾਲ ਦੀ ਉਮਰ, ਔਰ ਐਸੀ ਸੇਵਾ ਕੀਤੀ ਮਨ ਮਾਰ ਕੇ, ਗੁਰੂ ਨੂੰ ਆਪਾ ਤਨ ਮਨ ਧਨ ਸਭ ਸੌਂਪ ਗੁਰ ਕਹੋ ਹੁਕਮ ਮੰਨਿਆ ਪਾਈ ਹੈ, ਜੋ ਪਾਵਨ ਆਨੰਦ ਸਾਹਿਬ ਵਿੱਚ ਆਪ ਜੀ ਦਰਸਾਉਂਦੇ ਨੇ ਸਾਡੇ ਵਾਸਤੇ, ਉਹ ਪੂਰਨੇ ਪਾਏ। 12 ਸਾਲ ਅਥਾਹ ਸੇਵਾ ਕੀਤੀ ਮਨ ਅਤੇ ਤਨ ਨੂੰ ਸਾਧ ਕੇ ਮਾਰ ਕੇ, ਸ਼੍ਰੀ ਖਡੂਰ ਸਾਹਿਬ ਵਿਖੇ ਪ੍ਰਵਾਨ ਹੋਏ, ਗੁਰੂ ਦੀ ਨਜ਼ਰ ਵਿੱਚ ਚੜ ਗਏ ਪ੍ਰਵਾਨ। ਸਤਿਗੁਰਾਂ ਨਿਹਾਲ ਕਰ ਦਿੱਤਾ ਸੀ, 12 ਵਰ ਦਿੱਤੇ, ਗੁਰਿਆਈ ਬਖਸ਼ਿਸ਼ ਕੀਤੀ ਸਾਧ ਸੰਗਤ ਜੀ। ਉਸ ਵੇਲੇ 72 ਸਾਲ ਦੀ ਉਮਰ ਵਿੱਚ ਗੁਰਿਆਈ ਅਤੇ ਸੁਭਾਏਮਾਨ ਹੋਏ ਸਨ। 61 ਸਾਲ ਦੀ ਉਮਰ ਸੀ ਜਿੱਦੇ ਗੁਰੂ ਸ਼ਰਨ ਵਿੱਚ ਆਏ ਸਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ। ਔਰ ਸੰਨ 1552 ਵਿੱਚ ਆਪ ਜੀ ਨੂੰ ਗੁਰਿਆਈ ਪ੍ਰਾਪਤ ਹੋ ਜਾਂਦੀ ਹੈ। 22 ਸਾਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ 'ਤੇ ਸੁਭਾਏਮਾਨ ਹੋ ਕਰਕੇ ਸੱਚ ਦਾ ਉਪਦੇਸ਼ ਦਿੱਤਾ ਹੈ, ਪ੍ਰੇਮਾ ਭਗਤੀ ਦੀ ਦਾਤ ਵੰਡੀ ਹੈ। ਔਰ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਗੁਰਸਿੱਖਾਂ 'ਤੇ ਬਖਸ਼ਿਸ਼ਾਂ ਕੀਤੀਆਂ। ਗੁਰਮਤਿ ਦਾ ਜਿਹੜਾ ਪ੍ਰਚਾਰ ਸੀ ਗੁਰੂ ਨਾਨਕ ਦੇ ਮਿਸ਼ਨ ਦਾ, ਉਹ ਯੋਜਨਾ ਬੱਧ ਤਰੀਕੇ ਨਾਲ ਕਰਵਾਇਆ ਕੀਤਾ। 22 ਗੁਰਸਿੱਖਾਂ ਨੂੰ ਮੰਜੀਆਂ ਦੇ ਲਖਬ ਦਿੱਤੇ, ਉੱਚੀ ਪਦਵੀ ਬਖਸ਼ ਕੇ ਬ੍ਰਹਮ ਗਿਆਨ ਦੀ ਦਾਤ ਦੇ ਕੇ, ਉਹਨਾਂ ਨੂੰ ਨਿਹਾਲ ਕਰਕੇ ਵਰੋਸਾ ਕੇ ਜੀਵਨ। ਹਿੰਦੁਸਤਾਨ ਦੇ 22 ਸੂਬੇ ਸਨ ਉਸ, ਬਹੁਤ ਵੱਡਾ ਸੀ ਹਿੰਦੁਸਤਾਨ ਵਿੱਚ ਪਾਕਿਸਤਾਨ ਰਲਾ ਕੇ, ਈਰਾਨ ਦੇ ਨਾਲ ਹੱਦ ਲੱਗਦੀ ਸੀ। ਮਹਾਰਾਜ ਨੇ ਉਸ ਤਰੀਕੇ ਨਾਲ ਇੱਕ ਇੱਕ ਗੁਰਮੁਖ ਥਾਪਿਆ ਕਿ ਪ੍ਰਚਾਰ ਸਾਰੇ ਹੋਵੇ। ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਇਸ ਕਰਕੇ ਹੀ ਕਿਹਾ ਸੀ ਕਿ ਇੱਥੋਂ ਐਸਾ ਮਹਾਰਾਜ ਨੇ ਪ੍ਰਚਾਰ ਚਲਾਇਆ, ਸਿੱਖੀ ਦਾ ਧੁਰਾ ਬਣਾ ਦਿੱਤਾ ਸੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ 52 ਪੀੜ੍ਹੇ ਬੀਬੀਆਂ ਨੂੰ ਵੀ ਬਖਸ਼ਿਸ਼ ਕੀਤੀ, ਮਹਾਨ ਪ੍ਰਚਾਰ ਕਰਵਾਇਆ, ਮੇਰਾ ਬਖਸ਼ਿਸ਼ ਕੀਤੀਆਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 18 ਰਾਗਾਂ ਵਿੱਚ, ਉੱਥੇ 18 ਰਾਗਾਂ ਦੇ ਵਿੱਚ 907 ਸ਼ਬਦ ਉਚਾਰਨ ਕੀਤੇ ਬਾਣੀ ਵਿੱਚ। ਸਾਰੀ ਦੀ ਸਾਰੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹੈ। ਸੁੰਦਰ ਉਪਦੇਸ਼। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਅਖੀਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ 95 ਸਾਲ ਦੀ ਉਮਰ ਵਿੱਚ, 22 ਸਾਲ ਗੁਰਿਆਈ ਕੀਤੀ ਹੈ ਗੋਇੰਦਵਾਲ ਸਾਹਿਬ ਵਿਖੇ, ਇਹਦੇ ਵਿੱਚੋਂ ਤੀਰਥ ਯਾਤਰਾ 'ਤੇ ਵੀ ਗਏ, ਉਹਨਾਂ ਨੂੰ ਸਮਤ ਦੇਣ ਵਾਸਤੇ ਲੋਕਾਂ ਨੂੰ ਕਿ ਨਾਮ ਤੋਂ ਬਿਨਾਂ ਕਲਿਆਣ ਨਹੀਂ ਹੈ, ਇਕੱਲਾ ਜਲ ਕੁਝ ਨਹੀਂ ਸਵਾਰ ਸਕਦਾ। ਬਨਸਪਤੀ ਦੇ ਕਿਨਾਰੇ 'ਤੇ ਸੁੰਦਰ ਪਹਾੜਾਂ ਦੇ ਵਿੱਚ ਤੀਰਥ, ਅਤੇ ਇਕੱਲਾ ਜਲ ਬਨਸਪਤੀ ਕੁਝ ਨਹੀਂ ਸਵਾਰ ਸਕਦੀ, ਅੰਦਰ ਦੀ ਮੈਲ ਨਹੀਂ ਧੋ ਸਕਦੀ। ਵਾਹਿਗੁਰੂ ਦੇ ਨਾਮ ਦਾ ਉਟਾਸਰਾ ਲਵੋ। ਭਾਈ ਜੇਠਾ ਜੀ, ਗੁਰੂ ਰਾਮਦਾਸ ਮਹਾਰਾਜ ਜੀ ਵੀ ਨਾਲ ਸਨ ਉਸ ਯਾਤਰਾ 'ਤੇ। ਔਰ ਕੁਝ ਕੁਰੀਤੀਆਂ ਸੀ ਉਹ ਵੀ ਹਟਾਈਆਂ, ਬੇਅੰਤ ਗੁਣ ਨੇ, ਇੰਨਾ ਸਮਾਂ ਨਹੀਂ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਵਿਖੇ ਸਿੱਖ ਜਗਤ ਦਾ ਪਹਿਲਾ ਜਿਹੜਾ ਬੌਲੀ ਸਾਹਿਬ ਉਹ ਸੋ ਬਣਾਉਣਾ ਕੀਤਾ। ਇੱਕ ਥਾਂ 'ਤੇ ਛੂਤ ਛਾਤ ਦੀ ਭਿੱਟ ਨੂੰ ਮੇਟਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਪਾਣੀ ਦੀ ਕਿਲਤ ਸੀ ਉਹਨੂੰ ਦੂਰ ਕਰਨ ਵਾਸਤੇ ਦੂਰੋਂ ਢੋਣਾ ਪੈਂਦਾ ਦਰਿਆ ਦੇ ਵਿੱਚੋਂ ਲੰਗਰ ਵਾਸਤੇ ਸਿੱਖ ਸੰਗਤਾਂ ਵਾਸਤੇ ਸ੍ਰੀ ਬੌਲੀ ਸਾਹਿਬ ਦੀ ਰਚਨਾ ਕੀਤੀ 84 ਕੱਟੀ ਲੰਗਰ ਦੀ ਸੋ ਜਿਹੜੀ ਸਾਂਝ ਬਣਾਈ ਸਾਰੇ ਧਰਮਾਂ ਨੂੰ ਇੱਕ ਥਾਂ 'ਤੇ ਬਿਠਾਇਆ ਇੱਕ ਤੱਪੜ ਦੇ ਉੱਪਰ ਪਹਿਲੇ ਪੰਗਤ ਪਿੱਛੇ ਸੰਗਤ ਦੀ ਮਰਯਾਦਾ ਕਾਇਮ ਕੀਤੀ ਆਪ ਜੀ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 22 ਸਾਲ ਗੁਰਿਆਈ ਕਰਕੇ ਔਰ ਆਪਣੀ ਸੇਵਾ ਦੇ ਵਿੱਚ ਪੂਰੇ ਉਤਰੇ ਪਰਖ ਦੇ ਵਿੱਚ ਜੋ ਪੂਰੇ ਉਤਰੇ ਆਪਣੇ ਜਮਾਤਾ ਛੋਟੇ ਸਨ ਬੀਬੀ ਭਾਨੀ ਜੀ ਦੇ ਪਤੀ ਦੇਵ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਪੂਰਾ ਟਨਕਾਰ ਕੇ ਧੁਰਮ ਬਖਸ਼ਿਸ਼ ਜਾਣ ਕੇ ਅਕਾਲ ਪੁਰਖ ਵੱਲੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਿਆਈ ਬਖਸ਼ ਦਿੱਤੀ ਸੀ। ਵੇਖਿਆ ਕਿ ਇਹਨਾਂ ਦੀ ਆਜੂ ਥੋੜ੍ਹੀ ਹੈ ਨਾਲੇ ਵੀ ਵੇਖਿਆ ਸਤਿਗੁਰਾਂ ਨੇ ਫਿਰ ਸਾਧ ਸੰਗਤ ਜੀ 7 ਸਾਲ 11 ਮਹੀਨੇ 17 ਦਿਨ ਦੀ ਆਜੂ ਵੀ ਦਿੱਤੀ। ਸੋ ਕੁਝ ਦਿਨ ਹੀ ਹੋਏ ਸਨ ਹਜੇ ਗੁਰਿਆਈ ਬਖਸ਼ੀ ਇੰਨੀ ਆਪਣੀ ਆਜੂ ਦਿੱਤੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ 8 ਸਾਲ ਹੀ ਕੀਤੀ ਹੈ ਗੁਰਿਆਈ ਇੰਨਾ ਕੁ ਸਮਾਂ ਹੀ ਕੀਤੀ ਹੈ ਬਾਕੀ ਜਿਹੜੇ ਦਿਨ ਸੀ ਉਹ ਅਜੇ ਹੋਏ ਸਨ ਆਪਣੀ ਆਜੂ ਦਿੱਤੀ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋਏ ਔਰ ਉਸ ਵੇਲੇ ਆਪਣਾ ਸੱਦਾ ਜਾਣ ਕੇ ਵੀ ਪੂਰਾ ਹੋ ਗਿਆ ਜਿੰਨੇ ਸਵਾਸ ਵਾਹਿਗੁਰੂ ਨੇ ਦਿੱਤੇ ਸੀ। ਸੋ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਫੋਕਟ ਰੀਤੀਆਂ ਰਿਵਾਜਾਂ ਸਨ ਮਰਨੇ ਪਰਨੇ ਦੀਆਂ ਉਹ ਵੀ ਬੰਦ ਕੀਤੀਆਂ ਕਿ ਫਜ਼ੂਲ ਖਰਚੇ ਨਹੀਂ ਕਰਨੇ ਚਾਹੀਦੇ ਇੱਕੋ ਇੱਕ ਵਾਹਿਗੁਰੂ ਦੇ ਨਾਮ ਦਾ ਉਟਾਸਰਾ ਕਥਾ ਕੀਰਤਨ ਦਾ ਲੈਣਾ ਹੈ ਗੁਰਸਿੱਖਾਂ ਨੇ ਔਰ ਆਪ ਜੀ ਦੇ ਚਲਾਣੇ ਦੀ ਜਿਹੜੀ ਸਾਖੀ ਹੈ ਉਹ ਵੀ ਆਪਣੇ ਆਪ ਵਿੱਚ ਅਮੋਲਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਬਖਸ਼ ਕੇ ਸਾਰਿਆਂ ਨੂੰ ਇਕੱਠੇ ਕੀਤਾ ਸਿੱਖਾਂ ਸੇਵਕਾਂ ਨੂੰ ਪਰਿਵਾਰ ਨੂੰ ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ 30/8 ਸੰਨ 1574 ਈਸਵੀ ਨੂੰ ਅੱਜ ਵਾਲੇ ਦਿਨ ਸਾਰਿਆਂ ਸਿੱਖ ਸੇਵਕਾਂ ਨੂੰ ਆਪਣੇ ਪਰਿਵਾਰ ਨੂੰ ਪੁੱਤਰਾਂ ਨੂੰ ਭਾਈਆਂ ਨੂੰ ਇਕੱਠੇ ਕਰਕੇ ਬੁਲਾਇਆ ਕੋਲ ਆਪਣੇ ਸਤਿਗੁਰ ਭਾਣਾ ਹੈ ਆਪਣਾ ਬਹਿ ਪਰਿਵਾਰ ਸਦਾਇਆ ਬਾਬਾ ਸੁੰਦਰ ਜੀ ਜੋ ਆਪ ਜੀ ਦੇ ਪੜਪੋਤਰੇ ਸਨ ਰਾਮਕਲੀ ਸੱਦ ਵਿੱਚ ਸਾਰਾ ਉਹਨਾਂ ਬਿਆਨ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਭਾਣੇ ਵਿੱਚ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਸੀ ਸਾਰੇ ਪਰਿਵਾਰ ਨੂੰ ਬਹਿ ਕੇ ਆਪਣੇ ਕੋਲ ਸਦਾਇਆ ਅਤੇ ਹਦਾਇਤ ਕੀਤੀ ਵੀ ਸੋ ਹੁਣ ਵਾਹਿਗੁਰੂ ਦਾ ਧੁਰ ਲਿਖਿਆ ਪ੍ਰਵਾਣਾ ਫਿਰੈ ਨਾਹੀਂ ਗੁਰ ਜਾਏ ਹਰ ਪ੍ਰਭ ਪਾਸ ਜੀਓ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨੇ ਰਜਾਸ ਜੀਓ ਤੁਸੀਂ ਮੇਰੇ ਪੁੱਤ ਭਾਈ ਪਰਿਵਾਰ ਹੋ ਮੇਰਾ ਸਾਰਾ ਨਿਰਣਾ ਕਰਕੇ ਵੇਖ ਲਓ ਵੀ ਜਿਹੜਾ ਵਾਹਿਗੁਰੂ ਨੇ ਧੁਰੋਂ ਪ੍ਰਵਾਣਾ ਲਿਖਿਆ ਉਹ ਹੁਣ ਮੁੜੇਗਾ ਨਹੀਂ ਅਤੇ ਹੁਣ ਗੁਰੂ ਭਾਵ ਅਸੀਂ ਹਰੀ ਪ੍ਰਭੂ ਦੇ ਪਾਸ ਜਾਵਾਂਗੇ ਸਾਡਾ ਅੰਤਲਾ ਸਮਾਂ ਆ ਗਿਆ ਹੈ ਸਵਾਸਾਂ ਦੇ ਪੂਰੇ ਹੋਣ ਦਾ। ਸੋ ਉਸ ਵੇਲੇ ਸੱਚੇ ਪਾਤਸ਼ਾਹ ਨੇ ਇਕੱਠੇ ਕਰਕੇ ਕਿਹਾ ਸਾਰੇ ਪਰਿਵਾਰ ਨੂੰ ਸੱਦ ਕੇ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਜਿਹੜਾ ਸਾਡੇ ਜਾਣ ਤੋਂ ਪਿੱਛੋਂ ਕੋਈ ਚੀਕ ਮਾਰੇਗਾ ਕੋਈ ਰੋਵੇਗਾ ਕੋਈ ਉਲਟ ਬੋਲੇਗਾ ਵਾਹਿਗੁਰੂ ਦੇ ਭਾਣੇ ਦੇ ਰਜਾ ਦੇ ਉਹ ਸਾਨੂੰ ਮੁੱਢੋਂ ਹੀ ਚੰਗਾ ਨਹੀਂ ਲੱਗੇਗਾ ਸਾਡੀ ਖੁਸ਼ੀ ਨਹੀਂ ਉਹਦੇ 'ਤੇ ਹੋਵੇਗੀ। ਸੋ ਇਸ ਕਰਕੇ ਬੰਦ ਕੀਤਾ ਕਿਉਂਕਿ ਜੇ ਕਿਸੇ ਨੂੰ ਆਪਾਂ ਰੋਂਦੇ ਹਾਂ ਉਹ ਦੁਖੀ ਹੁੰਦਾ ਆਤਮਾ ਦੁਖੀ ਹੁੰਦੀ ਹੈ ਜੇ ਉਹਦੀ ਬਾਣੀ ਪੜ੍ਹ ਕੇ ਉਹਦੇ ਪਰਥਾਏ ਵਾਹਿਗੁਰੂ ਦਾ ਨਾਮ ਜਪੀਏ ਤਾਂ ਉਹਨੂੰ ਸੁੱਖ ਮਿਲਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਰੀਤੀ ਰਿਵਾਜਾਂ ਜਿਹੜੀਆਂ ਸੀ ਫੋਕਟੇ ਬੰਦ ਕੀਤੀਆਂ ਰੋਣਾ ਧੋਣਾ ਬੰਦ ਕੀਤਾ ਐਸੇ ਪੂਰਨੇ ਪਾਏ। ਅਖੀਰ 'ਤੇ ਕਿਹਾ ਫਿਰ ਕੀ ਕਰੀਏ, ਸਾਰੇ ਪਰਿਵਾਰ ਨੇ ਪੁੱਛਿਆ ਕੀ ਮਰਜ਼ਾਦਾ। ਸੱਚੇ ਪਾਤਸ਼ਾਹ ਨੇ ਕਿਹਾ ਮੈਂ ਪਿੱਛੇ ਕੀਰਤਨ ਕਰੇ ਉਹ ਨਿਰਬਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਆ ਉਹ ਹਰ ਹਰ ਕਥਾ ਪੜ੍ਹਾ ਪੁਰਾਣ ਜੀਓ। ਧਾਰਮਿਕ ਗ੍ਰੰਥਾਂ ਦੀ ਕਥਾ ਕਰਨੀ, ਵਾਹਿਗੁਰੂ ਦਾ ਜਾਸ ਹੋਵੇ, ਗਿਆਨ ਦੇਣਾ ਲੋਕਾਂ ਨੂੰ, ਕੀਰਤਨ ਕਰਨਾ ਸਾਡੇ ਤੋਂ ਪਿੱਛੋਂ ਕੀਰਤਨ, ਓਨੇ ਦਿਨ ਸਾਡੇ ਭੋਗ ਤੱਕ ਕੀਰਤਨ ਕਰਨਾ, ਕਥਾ ਹੋਵੇ, ਵਾਹਿਗੁਰੂ ਦੇ ਨਾਮ ਦੀ ਗੱਲ ਹੋਵੇ, ਗਿਆਨ ਹੋਵੇ। ਰੋਣਾ ਨਹੀਂ ਕਿਸੇ ਨੇ, ਕੋਈ ਅਫਸੋਸ ਨਹੀਂ। ਐਸੇ ਸੋਹਣੇ ਪੂਰਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਾ ਕੇ ਸਾਡੇ ਵਾਸਤੇ। ਸੋ ਅੱਜ ਵਾਲੇ ਦਿਨ ਸਾਧ ਸੰਗਤ ਜੀ, ਸੱਚੇ ਪਾਤਸ਼ਾਹ 95 ਸਾਲ ਦੀ ਉਮਰ ਵਿੱਚ 22 ਸਾਲ ਗੁਰਿਆਈ ਕਰਕੇ ਸੋ ਜੋਤੀ ਜੋਤ ਸਮਾ ਗਏ। ਬੇਅੰਤ ਗੁਣ ਨੇ ਭੱਟਾਂ ਨੇ ਇਸੇ ਕਰਕੇ ਕਹਿ ਦਿੱਤਾ ਵੀ ਤੁਹਾਡੇ ਗੁਣ ਤੁਹਾਨੂੰ ਬਣਾਉਂਦੇ ਆ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਗੁਰੂ ਦੀ ਵਡਿਆਈ ਤਾਂ ਉਂਝ ਹੋ ਹੀ ਨਹੀਂ ਸਕਦੀ, ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਕੋਈ ਵੀ ਸਰੂਪ ਹੋਵੇ ਨਹੀਂ ਹੋ ਸਕਦੀ। ਪਰ ਪ੍ਰਤੱਖ ਜਾਣ ਕੇ ਵੀ ਉਸ ਉਮਰ ਵਿੱਚ ਇੰਨੀ ਵੱਡੀ ਘਾਲਣਾ, ਸੋ ਸੁਮੇਰ ਪਰਬਤ ਦੀ ਨਿਆਈ ਅਚੱਲ ਰਹਿ ਕੇ, ਜਿਹੜੀ ਉਮਰ ਵਿੱਚ ਬਜ਼ੁਰਗ ਕਹਿੰਦੇ ਆ ਇਹ ਮੰਜੇ 'ਤੇ ਬੈਠ ਕੇ ਘਰ ਪਰਿਵਾਰ ਵਿੱਚ ਸੁੱਖ ਲੈਣ ਦੀ ਉਮਰ ਹੁੰਦੀ ਹੈ, ਸਾਰੇ ਪਾਸਿਓਂ ਵਿਹਲੇ ਹੋ ਗਏ, ਉਸ ਉਮਰਾਂ ਵਿੱਚ ਆ ਕੇ ਆਪ ਜੀ ਨੇ ਐਸੀ ਘਾਲਣਾ ਘਾਲੀ। ਸੋ ਪਰਬਤ ਮੇਰਾਣ ਬਣ ਗਏ, ਅਡਿੱਗ ਰਹਿ ਕੇ, ਅਡੋਲ ਰਹਿ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ। ਇਸ ਕਰਕੇ ਭੱਟ ਸਾਹਿਬਾਨ ਨੇ ਇਸੇ ਕਰਕੇ ਕਿਹਾ ਵੀ ਤੁਹਾਡੀ ਵਡਿਆਈ ਜਿਹੜੀ ਆ ਉਹ ਤੁਹਾਨੂੰ ਬਣਾਉਂਦੀ ਸੱਚੇ ਪਾਤਸ਼ਾਹ, ਬਲਕਿ ਗੁਰੂ ਜੋਤੀ ਦੀ ਇਹ ਸ਼ਕਤੀ ਹੈ ਕਿ ਇਹ ਗੁਰੂ ਜੋਤ ਜਿਹੜੀ ਹੈ ਇਹ ਸੱਚੇ ਪਾਤਸ਼ਾਹ ਨੇ ਪੂਰਨੇ ਪਾ ਕੇ ਵਿਖਾਇਆ ਵਾ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਵਾਹਿਗੁਰੂ ਦੀ ਨਜ਼ਰ ਜਿਹੜੀ ਹੈ ਇੱਕ ਇੱਕ ਸਰੂਪ ਵਿੱਚ ਵੱਖੋ ਵੱਖਰਾ ਉਪਦੇਸ਼ ਦਿੱਤਾ ਵਾ, ਕਿਵੇਂ ਨਾ ਕਿਵੇਂ ਕਲਯੁਗੀ ਜੀਵਾਂ ਦੀ ਕਲਿਆਣ ਹੋ ਜਾਵੇ। ਗੁਰੂ ਦੀ ਨਜ਼ਰ ਹੋ ਜਾਵੇ, ਗੁਰੂ ਵਾਲਾ ਬਣ ਜਾਵੇ, ਇਸ ਉਮਰ ਵਿੱਚ ਵੀ ਤੂੰ ਫਲੀਭੂਤ ਹੋਵੇਂਗਾ, ਨਿਹਾਲ ਹੋ ਸਕਦਾ ਹੈ। ਗੁਰੂ ਦੀ ਬਖਸ਼ਿਸ਼ ਜਿੱਥੇ ਆ ਜਾਂਦੀ ਆ ਉੱਥੇ 5 ਸਾਲ ਦਾ ਜਿਹੜਾ ਬੱਚਾ ਹੈ 5 ਤੋਂ 8 ਸਾਲ ਦੇ ਵਿੱਚ ਵਿੱਚ ਹੀ ਜਗਤ ਨੂੰ ਤਾਰ ਦਿੰਦਾ ਹੈ, ਇਹ ਗੁਰੂ ਜੋਤੀ ਦਾ ਕਮਾਲ ਆ, ਗੁਰੂ ਦੀ ਸ਼ਕਤੀ ਆ, ਭਾਵ ਇਹੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਐਸੇ ਮਿਹਰਾਂ ਦੇ ਸਾਈਂ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਜੋ ਅੱਜ ਬਖਸ਼ਿਸ਼ ਕਰ ਰਹੇ ਹਨ, ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ। ਰਾਗ ਸੂਹੀ ਦੇ ਵਿੱਚ ਸ਼ੰਤ ਬਾਣੀ ਜਸ ਵਾਲੀ, ਜਿਹਦੇ ਵਿੱਚ ਸੰਗੀਤ ਵੀ ਹੋਵੇ, ਕਵਿਤਾ ਵੀ ਹੋਵੇ, ਵਾਹਿਗੁਰੂ ਦਾ ਜਸ ਸੰਗੀਤ ਕਵਿਤਾ ਦੀ ਧੁਨੀ ਵਿੱਚ ਮਿਲਾ ਕੇ ਕੀਤਾ ਗਿਆ। ਐਸੀ ਸ਼ੰਤ ਬਾਣੀ ਜਸ ਰੂਪ ਤੀਸਰੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰੇ ਦੂਜੇ ਘਰ ਸੁਰਤਾਲ ਦੇ ਅੰਦਰ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦੁੱਤੀ ਬ੍ਰਹਮ ਹੈ, ਕੇਵਲ ਇੱਕ ਹੈ, ਓਅੰਕਾਰ ਸਰਬਦਾ ਪ੍ਰਕਾਸ਼ਕ ਹੈ, ਜੋ ਕੁਝ ਪਸਾਰਾ ਨਜ਼ਰ ਆਉਂਦਾ ਉਹਨੂੰ ਪ੍ਰਕਾਸ਼ਨ ਵਾਲਾ ਬਣਾਉਣ ਵਾਲਾ। ਸਭ ਤੋਂ ਪਹਿਲਾਂ ਓਅੰਕਾਰ ਦੀ ਧੁਨੀ ਪ੍ਰਗਟ ਹੋਈ, ਇਹਦੇ ਤੋਂ ਬਣਿਆ ਸਭ ਕੁਝ, ਉਹ ਇੱਕ ਓਅੰਕਾਰ ਹੈ, ਸਾਰੇ ਨੂੰ ਪ੍ਰਕਾਸ਼ਨ ਵਾਲਾ, ਸੱਤ ਤਿੰਨਾਂ ਕਾਲਾਂ ਵਿੱਚ ਨਾਸ ਹੋਣ ਤੋਂ ਰਹਿਤ ਸੱਚ ਸਰੂਪ ਹੈ, ਗੁਰ ਚੇਤਨ ਹੈ, ਕਿਰਿਆ ਮਾਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਸੱਤ ਚੇਤਨ ਅਤੇ ਆਨੰਦ ਸਰੂਪ ਹੈ ਉਹ ਵਾਹਿਗੁਰੂ। ਇੱਕ ਓਅੰਕਾਰ ਦਾ ਸੁੱਖ ਸੋਹ ਲੜਾ ਹਰ ਧਿਆਵਹੁ, ਮਹਾਰਾਜ ਜੀ ਬਖਸ਼ਿਸ਼ ਕਰੇ ਨੇ ਗੁਰਮੁਖ ਹਰ ਫਲ ਪਾਵਹੋ, ਅਨਵੈ ਕਰਕੇ ਅਰਥ ਚੁੱਕਿਆ ਜਾਵੇਗਾ। ਗੁਰਮੁਖ ਗੁਰੂ ਵਾਲੇ ਬਣ ਕੇ, ਐ ਭਾਈ ਗੁਰਮੁਖ ਬਣ ਕੇ ਆਪਣਾ ਮੁੱਖ ਗੁਰੂ ਦੇ ਸਨਮੁਖ ਕਰਕੇ, ਗੁਰੂ ਵਾਲੇ ਬਣ ਕੇ ਐ ਭਾਈ, ਸੋ ਹਰ ਧਿਆਵਹੁ, ਹਰੀ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕਰੋ, ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਗੁਰੂ ਦੇ ਸਨਮੁਖ ਹੋ ਕੇ ਆਪਣੀ ਮਨ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਨੂੰ ਲੈ ਕੇ ਹਰ ਧਿਆਵਹੁ, ਹਰੀ ਵਾਹਿਗੁਰੂ ਨੂੰ ਧਿਆਉਣਾ ਕਰੋ ਅਤੇ ਫਿਰ ਸੁੱਖ ਸੋਹੇ ਲੜਾ ਸੋ ਹਰ ਫਲ ਪਾਵਹੁ। ਫਿਰ ਸੁੱਖ ਸੋਹੇ ਲੜਾ ਸੁੱਖ ਮਿਲੇਗਾ ਅੰਦਰ ਦੇ ਟਿਕਾ ਦਾ। ਸੋਹੇ ਲੜਾ ਦਾ ਅਰਥ ਜਸ ਹੁੰਦਾ ਹੈ। ਸੋ ਜਸ ਪ੍ਰਾਪਤ ਹੋਵੇ, ਵਾਹਿਗੁਰੂ ਦਾ ਜਸ ਹੋਵੇਗਾ ਆਪਣੇ ਆਪ, ਉਹ ਜਸ ਰਾਹੀਂ ਸੁੱਖ ਮਿਲੇਗਾ, ਹਰ ਫਲ ਪਾਵ ਉਹ, ਫਿਰ ਹਲੀ ਹਰੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਫਲ ਲੱਗੇਗਾ, ਉਹਨੂੰ ਪਾ ਲਵੋਂਗੇ। ਗੁਰੂ ਤੋਂ ਬਿਨਾਂ ਨਹੀਂ, ਗੁਰੂ ਦਾ ਬਖਸ਼ਿਆ ਨਾਮ ਜਿਹੜਾ ਉਹ ਫਲੀਭੂਤ ਹੁੰਦਾ ਹੈ, ਆਪਣੇ ਆਪ ਨਹੀਂ। ਫਿਰ ਹਰ ਫਲ ਪਾਵ ਉਹ, ਹਰੀ ਵਾਹਿਗੁਰੂ ਦੇ ਨਾਮ ਫਲ ਨੂੰ ਪ੍ਰਾਪਤ ਕਰ ਲਵੋਂਗੇ। ਗੁਰਮੁਖ ਫਲ ਪਾਵ ਹੋ, ਹਰ ਨਾਮ ਧਿਆਵ ਹੋ, ਜਨਮ ਜਨਮ ਕੇ ਦੁੱਖ ਨਿਵਾਰੇ। ਇਹ ਭਾਈ, ਜੇ ਗੁਰਮੁਖ ਬਣੋਗੇ, ਮੁੱਖ ਗੁਰੂ ਵੱਲ ਕਰਕੇ, ਸੋ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਵੋਂਗੇ, ਹਰ ਨਾਮ ਧਿਆਵ ਹੋ, ਇੱਕ ਵਾਹਿਗੁਰੂ ਦਾ ਪੂਜਨ ਕਰੋਗੇ, ਅਕਾਲ ਦੀ ਪੂਜਾ ਕਰੋਗੇ, ਨਾਮ ਚਿੰਤਨ ਕਰੋਗੇ, ਚੇਤੇ ਵਿੱਚ ਲੈ ਕੇ ਆਵੋਗੇ, ਧਿਆਨ ਵਿੱਚ ਲੈ ਕੇ ਆਵ ਧਿਆਵ ਹੋ, ਲੈ ਕੇ ਆਵੋਗੇ, ਚਿੰਤਨ ਕਰੋਗੇ ਤਾਂ ਫਲ ਪਾਵੋ, ਅਵੱਛ ਫਲੇਗਾ, ਅਵੱਛ ਪਾਪਾਂ ਨੂੰ ਕਾਟ ਕਰੇਗਾ, ਅੱਗੇ ਦੱਸਣਗੇ, ਨਿਫਲ ਨਹੀਂ ਜਾਵੇਗਾ। ਜਨਮ ਜਨਮ ਕੇ ਦੁੱਖ ਨਿਵਾਰੇ, ਜਨਮਾਂ ਜਨਮਾਂ ਦੇ ਦੁੱਖ ਜਿੰਨੇ ਸੰਸਕਾਰ ਪਏ ਹੋਏ ਨੇ, ਕਿਉਂ ਨਹੀਂ ਪਵਿੱਤਰ ਹੁੰਦਾ, ਕਲੇਸ਼ ਕਿਉਂ ਨੇ ਅੰਦਰ, ਹਰਖ ਸ਼ੋਗ ਕਿਉਂ ਨੇ, ਤੱਤਾ ਠੰਡਾ ਕਿਉਂ ਹੁੰਦਾ ਹੈ, ਕਿਉਂ ਈਰਖਾ ਉੱਠ ਰਹੀ ਹੈ। ਸੋ ਐਵੇਂ ਬਿਨਾਂ ਕਾਰਨ ਤੋਂ ਕਿਸੇ ਨਾਲ ਮੋਹ, ਬਿਨਾਂ ਕਾਰਨ ਤੋਂ ਕਿਸੇ ਨਾਲ ਦੁਐਸ਼, ਈਰਖਾ, ਇਹ ਅੰਦਰ ਚੱਲੀ ਜਾਂਦਾ ਪਟਾ, ਕੀ ਕਾਰਨ ਹੈ? ਕਾਰਨ ਇਹ ਹੈ, ਜਨਮਾਂ ਜਨਮਾਂ ਦੀ ਜੂਨੀਆਂ ਵਿੱਚੋਂ ਆਇਆ ਉਹਨਾਂ ਸੁਭਾਵਾਂ ਦਾ ਅਸਰ ਪਿਆ ਹੋਇਆ। ਜਿਨ੍ਹਾਂ ਜਿਨ੍ਹਾਂ ਜੂਨੀਆਂ ਵਿੱਚੋਂ ਆਇਆ, ਸੱਪ ਦਾ ਸੁਭਾਅ ਆਪਾਂ ਸਾਰੇ ਜਾਣਦੇ ਹਾਂ ਕਿਹੋ ਜਿਹਾ ਹੈ, ਨਖਿਦ ਜੂਨੀਆਂ ਵਿੱਚੋਂ ਆਉਣ ਕਰਕੇ ਉਹ ਸੰਸਕਾਰ ਪਏ ਹੋਏ ਨੇ। ਜੋ ਜੋ ਜੂਨੀ ਆਇਓ ਚਿੱਤੇ ਤੇ ਰਝਾਇਓ, ਉਹਦੇ ਵਿੱਚ ਹੀ ਫਸਿਆ ਰਿਹਾ। ਹੁਣ ਉਹ ਸੰਸਕਾਰ ਪਏ ਹੋਏ ਨੇ, ਭੈੜੇ ਮਾੜੇ ਸੁਭਾਅ, ਉਹਨਾਂ ਕਰਕੇ ਹੀ ਇਹ ਇੰਨਾ ਕੁਝ ਆ ਅੰਦਰ, ਮਾਨਸ ਜਨਮ 'ਤੇ ਮਿਲ ਗਿਆ। ਸੰਸਕਾਰ ਕਿਵੇਂ ਮਿਟਣਗੇ? ਜਨਮ ਜਨਮ ਕੇ ਦੁੱਖ ਨਿਵਾਰੇ, ਉਹ ਜਨਮਾਂ ਜਨਮਾਂ ਦੇ ਜਿਹੜੇ ਭੈੜੇ ਸੰਸਕਾਰ ਪਏ ਹੋਏ ਨੇ ਸਭ ਲਾ ਦੇਵੇਗਾ, ਸੋਹਣਾ ਬਣ ਜਾਵੇਗਾ ਸੁਭਾਅ, ਚੜ੍ਹਦੀ ਕਲਾ ਵਾਲਾ ਬਣ ਜਾਵੇਗਾ, ਮਨ ਬਾਣੀ ਸਰੀਰ ਕਰਕੇ ਉੱਜਲ ਹੋ ਜਾਵੇਗਾ। ਜਨਮ ਜਨਮ ਕੇ ਦੁੱਖ ਨਿਵਾਰੇ, ਜਨਮ ਜਨਮ ਕੇ ਦੁੱਖ ਨਿਵਾਰਾ, ਸੂਕਾ ਮਨ ਸਾਧਾਰਾ, ਇਹ ਵੀ ਪਾਵਨ ਬਚਨ ਆਇਆ। ਜਨਮਾਂ ਜਨਮਾਂ ਦੇ ਵਾਹਿਗੁਰੂ ਦਾ, ਗੁਰੂ ਦਾ ਬਖਸ਼ਿਆ ਨਾਮ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ, ਦੁੱਖ ਉਹਨਾਂ ਕਲੇਸ਼ ਕਰਕੇ ਹੀ ਹੈ ਨਾ। ਸੋ ਅੰਦਰ ਮੈਲਾ ਕਰਕੇ ਦੁੱਖ ਆ, ਜਨਮ ਜਨਮ ਕੇ ਦੁੱਖ ਨਿਵਾਰਾ, ਮਨ ਸੁੱਕਾ ਹੋਇਆ ਸੁਧਾਰ ਦਿੰਦਾ, ਵਾਹਿਗੁਰੂ ਦਾ ਨਾਮ ਹਰਿਆ ਭਰਿਆ ਕਰ ਦਿੰਦਾ ਹੈ। ਜਨਮ ਜਨਮ ਕੇ ਦੁੱਖ ਨਿਵਾਰੇ, ਫਿਰ ਉਹ ਤੁਹਾਡੇ ਜਨਮਾਂ ਜਨਮਾਂ ਦੇ ਪਏ ਹੋਏ ਸੰਸਕਾਰ ਨੂੰ ਲਾ ਦੇਵੇਗਾ, ਮਨ ਪਵਿੱਤਰ ਹੋ ਜਾਵੇਗਾ, ਧੋਤਾ ਜਾਵੇਗਾ, ਸਵਾਰਿਆ ਜਾਵੇਗਾ। ਬਲਿਹਾਰੀ ਗੁਰ ਆਪਣੇ ਵਿੱਟ ਹੋ, ਜਿਨ ਕਾਰਜ ਸਭ ਸਵਾਰੇ, ਜਿਨ੍ਹਾਂ ਦੇ ਉੱਤਰ ਗਏ ਜਪਦਿਆਂ ਜਪਦਿਆਂ ਰੰਗ ਚੜ ਗਿਆ, ਸਾਫ਼ ਹੋ ਗਿਆ, ਉਹ ਫਿਰ ਆਪਣੇ ਗੁਰੂ ਤੋਂ, ਜਿਸ ਗੁਰੂ ਨੇ ਨਾਮ ਦੀ ਦਾਤ ਬਖਸ਼ੀ ਹੁੰਦੀ, ਮਿਹਰ ਹੋਈ ਹੁੰਦੀ, ਉੱਜਲ ਹੋਇਆ ਹੁੰਦਾ ਹੈ, ਉਹ ਆਪਣੇ ਗੁਰੂ ਤੋਂ ਬਲਿਹਾਰੀ ਗੁਰ ਆਪਣੇ ਵਿੱਟ ਹੋ, ਫਿਰ ਆਪਣੇ ਗੁਰੂ ਦੇ ਉੱਪਰੋਂ ਬਲਿਹਾਰ ਜਾਂਦੇ ਨੇ ਗੁਰਸਿੱਖ, ਬਲਿਹਾਰ। ਜਿਨ ਕਾਰਜ ਸਭ ਸਵਾਰੇ, ਜਿਸ ਸਤਿਗੁਰੂ ਨੇ ਨਾਮ ਦੀ ਦਾਤ ਦੇ ਕੇ ਸਾਰੇ ਕਾਰਜ ਸਵਾਰ ਦਿੱਤੇ ਨੇ, ਉਹਨਾਂ ਗੁਰਮੁਖਾਂ ਦੇ ਫਿਰ ਕੋਈ ਵਿਘਨ ਰੁਕਾਵਟਾਂ ਨਹੀਂ ਪੈਂਦੀਆਂ, ਸਾਰੇ ਕਾਰਜ ਉਹਨਾਂ ਦੇ ਸਿਰੇ ਚੜ ਜਾਂਦੇ ਹਨ। ਹਰ ਪ੍ਰਭ ਕਿਰਪਾ ਕਰੇ, ਹਰ ਜਪ ਹੋ, ਸੁੱਖ ਫਲ ਹਰ ਜਨ ਪਾਵ ਹੋ। ਮਹਾਰਾਜ ਬਖਸ਼ਿਸ਼ ਕਰੇ ਨੇ, ਵਾਹਿਗੁਰੂ ਕਰੇ ਕਿਰਪਾ ਗੁਰਸਿੱਖੋ, ਜਿਹੜਾ ਸਰਬ ਵਿਆਪਕ ਅਕਾਲ ਪੁਰਖ ਆ ਪ੍ਰਭੂ, ਕਿਰਪਾ ਕਰੇ ਹਰ ਜਪੋ, ਵਾਹਿਗੁਰੂ ਕਿਰਪਾ ਕਰੇ, ਗੁਰੂ ਦੇ ਸਨਮੁਖ ਹੋ ਕੇ ਉਸ ਹਰੀ ਵਾਹਿਗੁਰੂ ਦੇ ਜਾਪ ਨੂੰ ਜਪਣਾ ਕਰੋ, ਉਚਾਰਨ ਕਰੋ, ਸੁੱਖ ਫਲ ਹਰ ਜਨ ਪਾਵੋ, ਅਤੇ ਹਰੀ ਦੇ ਜਨ ਪਿਆਰੇ ਬਣ ਜਾਵੋਂਗੇ, ਫਿਰ ਸੁੱਖਾਂ ਦੇ ਫਲ ਨੂੰ ਪਾ ਲਵੋਂਗੇ। ਸੁੱਖਾਂ ਦੇ ਫਲ ਨੂੰ ਪਾ ਲਈਦਾ, ਸੁੱਖਾਂ ਕੀਮਤ ਕਿਆ ਗਣੀ ਜਾ ਸਿਮਰੀ ਗੋਬਿੰਦ। ਮਹਾਰਾਜ ਜੀ ਕਹਿੰਦੇ, ਸੁੱਖਾਂ ਦੀ ਕੀ ਮਿਣਤੀ ਕਰਨੀ ਹੈ, ਫਿਰ ਇੰਨੇ ਸੁੱਖ ਆ ਜਾਂਦੇ ਨੇ, ਜਦੋਂ ਵਾਹਿਗੁਰੂ ਨੂੰ ਸਿਮਰਨ ਵਾਲੇ ਬਣ ਜਾਈਦਾ, ਉਹਦੇ ਨਾਲ ਚਿੱਤ ਬਿਰਤੀ ਇਕਾਗਰ ਹੋ ਜਾਂਦੀ ਹੈ। ਨਾਨਕ ਕਹੈ ਸੁਣਹੋ ਜਨ ਭਾਈ, ਸੁਖ ਸੋਹਿ ਲੜਾ ਹਰ ਧਿਆਵਹੁ। ਮਹਾਰਾਜ ਕਹਿੰਦੇ ਅਸੀਂ ਕਹਿੰਦੇ ਹਾਂ ਪੁਕਾਰ ਕੇ, ਸੁਣਨਾ ਕਰੋ ਹੈ ਜਨ ਪੁਰਸ਼ੋ ਭਾਈ ਪਿਆਰੇ ਗੁਰਸਿੱਖੋ ਭਰਾਵੋ, ਕਿ ਸੁਖ ਸੋਹਿ ਲੜਾ ਹਰ ਧਿਆਵਹੁ। ਸੁਖ ਮਿਲੇਗਾ, ਜਸ ਮਿਲੇਗਾ। ਸੋਹਿਲੜਾ ਨਾਮ ਜਸਦਾ ਹੈ, ਸੋਹਿਲੜਾ ਨਾਮ ਆਨੰਦ ਦਾ ਹੈ। ਸੁੱਖ ਆਨੰਦ ਮਿਲੇਗਾ, ਦੁਨੀਆਂ 'ਚ ਜਸ ਹੋਵੇਗਾ, ਹਰ ਧਿਆਵ ਹੋ। ਜੇਕਰ ਹਰੀ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਮਨ ਵਿੱਚ ਲੈ ਆਵੋਗੇ, ਚਿੱਤ ਬਿਰਤੀ ਵਿੱਚ ਜੇ ਉਹਦੇ ਧਿਆਨ ਨਾਲ ਜੁੜੋਗੇ, ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਸੁਣ ਕੇ ਵਾਹਿਗੁਰੂ ਦੇ ਗੁਣਾਂ ਨੂੰ, ਵਾਹਿਗੁਰੂ ਦੇ ਜਸ ਨੂੰ, ਉਹਦੀਆਂ ਖੂਬੀਆਂ ਨੂੰ, ਭੀਨੇ ਸਹਿਜ ਸੁਭਾਏ, ਸਹਿਜ ਸੁਭਾਏ ਸੁਤੇ ਸਿੱਧੇ ਨਿਰਯਤਨ ਹੀ, ਗੁਰੂ ਕੀ ਸਤਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਗੁਣਾਂ ਨੂੰ, ਵਾਹਿਗੁਰੂ ਦੇ ਗੁਣ ਗਾਇਨ ਹੁੰਦੇ ਨੇ ਬਾਣੀ ਰਾਹੀਂ, ਕੀਰਤਨ ਰਾਹੀਂ, ਉਹ ਕੀਰਤਨ ਨੂੰ ਸੁਣ ਕੇ ਭੀਨੇ ਸਹਿਜ ਸੁਭਾਏ। ਸਹਿਜ ਸੁਭਾਵਿਕ ਹੀ ਜਗਿਆਸੂ ਜਿਹੜੇ ਨੇ ਉੱਤਮ ਅਧਿਕਾਰੀ ਹੁੰਦੇ ਨੇ ਗੁਰਮੁਖ, ਜਿਨ੍ਹਾਂ ਦੇ ਮਨ ਵਿੱਚ ਆਸਾ ਹੁੰਦੀ ਮੁਕਤ ਹੋਣ ਦੀ, ਅਤੇ ਭੈ ਹੁੰਦਾ ਜਮਾਂ ਦਾ ਪਰਲੋਕ ਦਾ, ਇੱਛਾ ਭੈ ਸੰਯੋਗਤ, ਉਹ ਜਗਿਆਸੂਆਂ ਦੇ, ਉਹਨਾਂ ਗੁਰਮੁਖਾਂ ਦੇ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਗੁਰੂ ਦੀ ਚਰਨ ਸ਼ਰਨ ਵਿੱਚ ਆਉਂਦਿਆਂ ਸੁਣ ਕੇ ਵਾਹਿਗੁਰੂ ਦੇ ਗੁਣਾਂ ਨੂੰ, ਕੀਰਤਨ ਨੂੰ, ਜਸ ਨੂੰ ਭਿੱਜ ਜਾਂਦੇ ਨੇ, ਭਿੱਜ ਜਾਂਦੇ ਨੇ, ਭੀਨੇ ਭਿੱਜ ਗਏ। ਸਹਿਜ ਸੁਭਾਏ ਨਿਰਯਤਨ ਹੀ, ਕੋਈ ਯਤਨ ਨਹੀਂ ਕਰਨਾ ਪੈਂਦਾ ਉਹਨਾਂ। ਗੁਰਮਤਿ ਸਹਿਜੇ ਨਾਮ ਧਿਆਏ, ਕਿਉਂਕਿ ਉਹਨਾਂ ਕੋਲ ਹੁੰਦੀ ਹੈ ਗੁਰੂ ਦੀ ਮਤ, ਗੁਰੂ ਦੀ ਸ਼ੁਭ ਸਿੱਖਿਆ। ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਨੇ ਜਿਹੜੇ। ਗੁਰਮਤਿ ਸਹਿਜੇ ਨਾਮ ਧਿਆਏ, ਸਹਿਜੇ ਹੀ ਸੁਤੇ ਸਿੱਧ ਹੀ ਸੁਭਾਵਕ ਹੀ, ਸਹਿਜੇ ਦਾ ਅਰਥ ਸੁਭਾਵਕ ਹੀ ਨਾਮ ਨੂੰ ਧਿਆਏ, ਧਿਆਉਣ ਲੱਗ ਪੈਂਦੇ ਨੇ, ਨਾਮ ਉਹਨਾਂ ਦੇ ਧਿਆਨ ਵਿੱਚ ਆ ਜਾਂਦਾ ਹੈ। ਗੁਰਮੰਤਰ ਜਿਨ ਕੋ ਧੁਰ ਲਿਖਿਆ, ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਭਉ ਭਾਗਾ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ, ਪਰ ਇਹ ਦਾਤ ਉਹਨਾਂ ਨੂੰ ਮਿਲਦੀ ਹੈ, ਸੁਖੈਨ ਮਾਰ ਗਿਆ ਭਗਤੀ ਭਾਵ ਵਾਲਾ, ਜਿਨ੍ਹਾਂ ਨੂੰ ਧੁਰੋਂ ਵਾਹਿਗੁਰੂ ਨੇ ਲਿਖ ਦਿੱਤਾ, ਮਸਤਕ 'ਤੇ ਸ਼ੁਭ ਲੇਖ ਪੈ ਗਿਆ। ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ, ਉਹਨਾਂ ਨੂੰ ਗੁਰੂ ਸਾਹਿਬ ਜੀ ਮਿਲੇ ਨੇ। ਜਿਨ ਮਸਤਕ ਧੁਰ ਹਰ ਲਿਖਿਆ, ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜੇ। ਚੌਥੇ ਪਾਤਸ਼ਾਹ ਜੀ ਦੇ ਵੀ ਪਾਵਨ ਬਚਨ ਨੇ, ਤਿੰਨ ਗੁਰ ਮਿਲਿਆ, ਤਿੰਨਾਂ ਨੂੰ ਗੁਰੂ ਮਿਲਿਆ ਹੈ, ਉਹ ਗੁਰਮੁਖ ਹੋਏ ਨੇ, ਗੁਰੂ ਦੇ ਸਰਮੁਖ ਨੇ। ਤਿੰਨ ਜਨਮ ਮਰਨ ਭਉ ਭਾਗਾ, ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ, ਜਿਉਂਦਿਆਂ ਨੂੰ ਸੰਸਾ ਨਹੀਂ ਰਹਿ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਜੰਮਣ ਮਰਨ ਦਾ ਡਰ ਜਿਹੜਾ ਨਾਸ ਹੋ ਜਾਂਦਾ ਹੈ, ਸੁਰਖਰੂ ਹੋ ਜਾਂਦੇ ਨੇ ਗੁਰਮੁਖ ਪਿਆਰੇ। ਸੋ ਵਾਹਿਗੁਰੂ ਦੇ ਨਾਮ ਨਾਲ ਜੁੜਨ ਕਰਕੇ ਨਹੀਂ ਕੋ ਪਰਵਾਹ ਰਹਿੰਦੀ, ਲੇਖਾ ਜੋਖਾ ਸਭ ਡਰ ਭਉ ਵਹਿਮ ਭਰਮ ਸੰਸੇ ਸਭ ਉਹਨਾਂ ਦੇ ਨਾਸ ਹੋ ਜਾਂਦੇ ਨੇ, ਭੱਜ ਗਏ ਹਨ। ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਅੰਦਰੋਂ ਆਪਣੇ ਮਨ ਦੇ ਵਿੱਚੋਂ, ਦਿਲ ਦੇ ਵਿੱਚੋਂ ਦੁਰਮਤ, ਖੋਟੀ ਮਤ ਜਿਹੜੀ ਈਰਖਾ ਵਾਲੀ, ਦੁਐਸ਼ ਵਾਲੀ, ਦੂਜੀ ਖੋਈ ਦੁਐਸ਼ ਵਾਲੀ ਖੋਈ ਨਾਸ ਕਰ ਦਿੱਤੀ ਹੈ, ਮੇਟ ਲਈ ਹੈ, ਸੋ ਜਨ ਹਰ ਲਿਵ ਲਾਗ, ਉਹ ਪੁਰਸ਼ ਤੇ ਹਰ ਵੇਲੇ ਵਾਹਿਗੁਰੂ ਦੇ ਵਿੱਚ ਚਿੱਤ ਬਿਰਤੀ ਉਹਦੀ ਜੁੜੀ ਰਹਿੰਦੀ ਹੈ, ਉਹ ਜੁੜਿਆ ਰਹਿੰਦਾ ਮਨ ਕਰਕੇ, ਬਾਣੀ ਕਰਕੇ। ਜਿਹਨੇ ਦੁਐਸ਼ ਖੋ ਦਿੱਤੀ ਹੈ, ਅਸਲ ਉਦੋਂ ਹੀ ਇਕਾਗਰਤਾ ਬਣਦੀ ਜਦੋਂ ਦੁਐਸ਼ ਚਲੀ ਜਾਂਦੀ। ਜਿਨ੍ਹਾਂ ਚਿਰ ਦੁਐਸ਼ ਬਣੀ ਰਹਿੰਦੀ ਆ, ਆਪਣਾ ਪਰਾਇਆ ਮੇਰ ਤੇਰ, ਗੁਣ ਔਗਣ ਨਿੰਦਿਆ ਉਸਤਤ, ਇਹ ਦੁਐਸ਼ ਗੁਣਾ, ਗੁਣ ਵੇਖ ਕੇ ਖੁਸ਼ ਹੋਣਾ ਅਤੇ ਔਗਣ ਵੇਖ ਕੇ ਕਿਸੇ 'ਤੇ ਕ੍ਰੋਧ ਕਰਨਾ, ਸੋ ਗੁਣ ਔਗਣ ਨਿੰਦਿਆ ਅਤੇ ਉਸਤਤ, ਇਹ ਜਦੋਂ ਨਾਸ ਹੋ ਜਾਂਦੀ ਉਦੋਂ ਹੀ ਜੁੜਦਾ ਹੈ। ਇਹਦੇ ਤੋਂ ਬਿਨਾਂ ਧਰਮ ਰਾਜੇ ਦਾ ਲੇਖਾ ਵੀ ਨਹੀਂ ਚੁੱਕਿਆ ਜਾਂਦਾ। ਸੋ ਜਿਸ ਨਰਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇਸ ਜਾਏ, ਗੁਰੂ ਦਾ ਬਖਸ਼ਿਆ ਨਾਮ ਜਿਹੜਾ ਦੁਆਇਸ਼ ਨੂੰ ਮੇਟ ਦਿੰਦਾ ਹੈ, ਆਨੰਦ ਵਾਲੀ ਅਵਸਥਾ ਦੇ ਦਿੰਦਾ ਹੈ, ਗੁਰਮੁਖਾਂ ਦਾ ਹਿਰਦਾ ਟਿਕਾਅ ਵਿੱਚ ਆ ਜਾਂਦਾ ਹੈ। ਉਹ ਨਹੀਂ ਕਿਸੇ ਨੂੰ ਕਹਿੰਦੇ ਚੰਗਾ ਅਤੇ ਨਹੀਂ ਕਿਸੇ ਨੂੰ ਕਹਿੰਦੇ ਮਾੜਾ। ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਮਤ ਲੈ ਕੇ ਸ਼ੁਭ ਸਿੱਖਿਆ ਲੈ ਕੇ ਆਪਣੇ ਅੰਦਰੋਂ ਮਨ ਦੇ ਵਿੱਚੋਂ ਦੁਰਮਤ ਖੋਟੀ ਮਤ ਈਰਖਾ ਵਾਲੀ ਦੁਆਇਸ਼ ਵਾਲੀ ਦੁਆਇਸ਼ ਨੂੰ ਖੋ ਦਿੱਤਾ ਹੈ, ਨਾਸ਼ ਕਰ ਲਈ, ਉਹ ਪੁਰਸ਼ ਹਮੇਸ਼ਾ ਹੀ ਇੱਕ ਰਸ ਚਿੱਤ ਬਿਰਤੀ ਉਹਦੀ ਜੁੜ ਜਾਂਦੀ ਹੈ। ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤਿੰਨ ਆਨੰਦਿਨ ਹਰ ਗੁਣ ਗਾਏ। ਇਉਂ ਭਾਈ ਜਿਨ੍ਹਾਂ 'ਤੇ ਮੇਰੇ ਮਾਲਕ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ ਹੈ ਨਾ, ਮਿਹਰ ਕਰ ਦਿੱਤੀ ਹੈ, ਤਿੰਨ ਆਨੰਦਿਨ ਹਰ ਗੁਣ ਗਾਏ, ਉਹਨਾਂ ਨੇ ਦਿਨੇ ਰਾਤ ਇੱਕ ਰਸ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਏ ਨੇ ਗੁਣ, ਗੁਣ ਗਾਇਨ ਕਰਨ ਵਾਲੇ ਹੋ ਗਏ ਨੇ ਗੁਰਮੁਖ। ਸੁਣ ਮਨ ਭੀਨੇ ਸਹਿਜ ਸੁਭਾਏ, ਸੁਣ ਕਰਕੇ ਮਨ ਕਰਕੇ ਭਿੱਜ ਜਾਂਦੇ ਨੇ, ਫਿਰ ਉਹ ਸੁਤੇ ਸਿੱਧ ਹੀ ਸੁਭਾਵਕ ਹੀ ਭਿੱਜੇ ਰਹਿੰਦੇ ਨੇ ਗੁਰਮੁਖ। ਜੁਗ ਮਹਿ ਰਾਮ ਨਾਮ ਨਿਸਤਾਰਾ, ਇਹ ਕਲਯੁਗ ਦਾ ਸਮਾਂ, ਇਹਦੇ ਵਿੱਚ ਹੋਰ ਸਾਧਨ ਨਹੀਂ ਫਲਦੇ, ਇਹਦੇ ਵਿੱਚ ਰਮੇ ਹੋਏ ਸਰਬ ਵਿਆਪਕ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੀ ਨਿਸਤਾਰਾ ਹੁੰਦਾ ਹੈ। ਅਗਿਆਨ ਦਾ ਹਨੇਰਾ ਬਿਨਸਦਾ ਹੈ, ਭਗਤੀ ਦੀ ਕਾਰ ਕੀਤਿਆਂ ਹੀ ਗੁਰ 'ਤੇ ਉਪਜਿਆ ਸ਼ਬਦ ਵਿਚਾਰਾ, ਅਤੇ ਗੁਰੂ ਦੇ ਸੋ ਉਪਦੇਸ਼ ਰਾਹੀਂ ਇਹ ਬ੍ਰਹਮ ਦੀ ਵਿਚਾਰ ਪੈਦਾ ਹੁੰਦੀ ਹੈ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਉਹਨਾਂ ਨੂੰ ਹੀ ਲੱਗਾ ਹੈ ਵਾਹਿਗੁਰੂ ਦਾ ਰਮੰਤੀ ਰਮ ਸਰਬ ਵਿਆਪਕ ਦਾ ਨਾਮ ਪਿਆਰਾ ਲੱਗਦਾ ਉਹਨਾਂ, ਕਿਉਂਕਿ ਵਾਰ ਵਾਰ ਸਤਿਗੁਰੂ ਇੱਕ ਵਾਰ ਨਹੀਂ ਨਾ, ਜਿੱਥੋਂ ਮਰਜ਼ੀ ਸ਼ਬਦ ਨੂੰ ਟੋ ਲਵੋ ਵਾਰ ਵਾਰ ਸਰਬ ਵਿਆਪਕ ਅਕਾਲ ਪੁਰਖ ਦਾ ਨਾਮ ਜਪਣ ਦਾ ਸੱਚੇ ਪਾਤਸ਼ਾਹ ਉਪਦੇਸ਼ ਦੇ, ਫਿਰ ਪਿਆਰਾ ਲੱਗ ਹੀ ਜਾਂਦਾ ਹੈ। ਸਤਿਗੁਰਾਂ ਕਿਹਾ ਸੀ ਹਰ ਰੋਜ਼ ਬਾਣੀ ਦੀ ਵਿਚਾਰ ਕਰਨੀ ਹੈ, ਇਸੇ ਕਰਕੇ ਕਿਹਾ ਸੀ ਕਿ ਪਿਆਰਾ ਲੱਗਣ ਲੱਗ ਜਾਵੇ ਇੱਕ ਦਿਨ, ਨਿਸ਼ਚਾ ਬਣ ਜਾਵੇ। ਸੋ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ, ਜਿਸ ਕਿਰਪਾ ਕਰੇ ਸੋ ਨਾ ਸੋ ਪਾਏ, ਜੀ 'ਤੇ ਕਿਰਪਾ ਕਰ ਦਿੰਦੇ ਨੇ ਉਹ ਪਾ ਲੈਂਦੇ ਨੇ ਪਿਆਰੇ ਨਾਲ। ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲਵਿਖ ਸਭ ਗਵਾਏ। ਸੁਤੇ ਸਹਿਦੀ ਸੁਭਾਵਕ ਹੀ ਉਹ ਗੁਣ ਗਾਉਂਦੇ ਨੇ ਦਿਨ ਰਾਤ, ਅਤੇ ਸਾਰੇ ਆਪਣੇ ਕਿਲਵਿਖ ਜਿਹੜੇ ਪਾਪ ਨੇ ਸੋ ਉਹ ਗਵਾ ਲੈਂਦੇ ਹਨ, ਕੱਟ ਲੈਂਦੇ ਨੇ। ਸਭ ਕੋ ਤੇਰਾ ਤੂੰ ਸਭਨਾ ਕਾ ਹਉ, ਤੇਰਾ ਤੂੰ ਹਮਾਰਾ। ਉਂਝ ਮਹਾਰਾਜ ਸਭ ਕੋਈ ਤੇਰਾ ਹੈ, ਸਾਰੇ ਜੀਵਾਂ ਵਿੱਚ ਤੇਰੀ ਜੋਤ ਹੈ। ਤੂੰ ਸਭਨਾ ਕਾ, ਤੂੰ ਸਾਰਿਆਂ ਦਾ ਮਾਲਕ ਹੈ, ਤੂੰ ਸਾਰਿਆਂ ਦੇ ਅੰਦਰ ਵੱਸ ਰਿਹਾ ਹੈ। ਹਉ ਤੇਰਾ ਤੂੰ ਹਮਾਰਾ, ਪਰ ਗੁਰੂ ਦੀ ਬਖਸ਼ਿਸ਼ ਇੰਨੀ ਕੁ ਹੋ ਗਈ ਕਿ ਮੈਂ ਤੈਨੂੰ ਸਖਿਆਤ ਕਰ ਲਿਆ। ਹਉ ਤੇਰਾ, ਮੈਂ ਤੇਰਾ ਹੋ ਗਿਆ ਅਤੇ ਤੂੰ ਮੇਰਾ ਹੋ ਗਿਆ, ਮੇਰੇ ਅਤੇ ਤੇਰੇ ਵਿੱਚ ਕੋਈ ਫਰਕ ਨਹੀਂ ਰਿਹਾ, ਬ੍ਰਹਮ ਗਿਆਨ ਉਦੇ ਹੋ ਗਿਆ, ਮਿਲਾਪ ਹੋ ਗਿਆ। ਯੁਗ ਮਹਿ ਰਾਮ ਨਾਮ ਨਿਸਤਾਰਾ, ਇਹ ਯੁਗ ਦੇ ਵਿੱਚ ਕਲਯੁਗ ਦੇ ਵਿੱਚ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਹੀ ਪਾਰ ਉਤਾਰਾ ਹੁੰਦਾ ਹੈ, ਦੁੱਖਾਂ ਦੀ ਨਿਵਿਰਤੀ ਹੁੰਦੀ ਹੈ, ਕਲਿਆਣ ਹੁੰਦੀ ਹੈ। ਸਾਜਨ ਆਏ ਬੁੱਠੇ ਘਰ ਮਾਹੀ, ਜਿਨ੍ਹਾਂ ਨੇ ਲਿਆ ਰਾਮ ਦੇ ਨਾਮ ਦਾ ਆਸਰਾ, ਜੋ ਬਣੇ ਨੇ ਗੁਰਮੁਖ ਗੁਰਮਤ ਦੇ ਧਾਰਨੀ, ਉਹਨਾਂ ਦੇ ਸਾਜਨ ਆਏ ਬੁੱਠੇ ਘਰ ਮਾਹੀ। ਵਾਹਿਗੁਰੂ ਪਰਮੇਸ਼ਰ ਸੱਜਣ ਪਤੀ ਅਕਾਲ ਪੁਰਖ ਜਿਹਦੇ ਤੋਂ ਵਿਛੋੜਾ ਪਿਆ ਹੋਇਆ ਸੀ, ਉਹ ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਬੁੱਠੇ ਵਸ ਗਏ, ਉਹਨਾਂ ਦੇ ਮਿਲਾਪ ਹੋ ਗਿਆ। ਹਰ ਗੁਣ ਗਾਵੈ ਤ੍ਰਿਪਤਾ ਗਾਹੀ, ਫਿਰ ਹਰ ਵੇਲੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਪਤੀ ਦੇ, ਅਤੇ ਤ੍ਰਿਪਤਾ ਗਾਹੀ ਰੱਜੇ ਰਹਿੰਦੇ ਨੇ। ਇੰਦਰੀਆਂ ਕਰਕੇ ਵੀ ਅਤੇ ਮਨ ਕਰਕੇ ਵੀ ਤ੍ਰਿਪਤਾ ਗਾਹੀ ਰੱਜ ਜਾਂਦੇ। ਹਰ ਗੁਣ ਗਾਏ ਸਦਾ ਤ੍ਰਿਪਤਾ ਸੀ, ਫਿਰ ਭੁੱਖ ਨਾ ਲੱਗਾ ਆਏ। ਹਰੀ ਵਾਹਿਗੁਰੂ ਦੇ ਗੁਣਾਂ ਨੂੂੰ ਜਿਹੜੇ ਗਾਉਂਦੇ ਨੇ ਸਦਾ ਹੀ ਇੱਕ ਰਸ ਸ਼ਾਂਤੀ ਆ ਜਾਂਦੀ, ਉਹਨਾਂ ਨੂੰ ਪੂਰਨ ਰਾਜ ਆ ਜਾਂਦਾ ਹੈ, ਫਿਰ ਭੁੱਖ ਨਾ ਲੱਗਾ ਆਏ, ਫਿਰ ਕਿਸੇ ਤਰ੍ਹਾਂ ਦੀ ਮਾਇਕੀ ਪਦਾਰਥਾਂ ਦੀ ਭੁੱਖ, ਸੋ ਇੰਦਰੀਆਂ ਦੀ ਭੁੱਖ, ਤ੍ਰਿਸ਼ਨਾ ਜਿਹੜੀ ਇਹ ਨਹੀਂ ਆ ਕੇ ਲੱਗਦੀ ਰੱਬ ਦੇ ਪਿਆਰਿਆਂ ਨੂੰ। ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ। ਜੀ 'ਤੇ ਬਖਸ਼ਿਸ਼ ਹੋ ਜਾਂਦੀ, ਜਿਹੜਾ ਮਿਲ ਜਾਂਦਾ ਉਹਦਾ ਭਾਵਾਂ ਕੋਈ ਲੱਖਾਂ ਯਤਨ ਕਰ ਲਵੇ ਵੀ ਨਹੀਂ ਕਿਸੇ ਨੂੰ ਕਹਿਣਾ, ਨਹੀਂ ਕਿਸੇ ਨੂੰ ਸੋ ਕਰਨਾ ਉਹਦੀ ਪੂਜਾ ਤਾਂ ਹੋਣੀ ਹੋਣੀ ਹੈ ਨਾ। ਨਹਮ ਜਪਣ ਵਾਲੇ ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਉਸ ਹਰੀ ਦੇ ਪਿਆਰੇ ਦੀ ਦਸ ਦਿਸ਼ਾਂ ਵਿੱਚ ਪੂਜਾ ਹੁੰਦੀ, ਦਸ ਦਿਸ਼ਾਂ ਵਿੱਚ। ਸੋ ਠੀਕ ਹੈ ਪਖੰਡੀ ਤੋਂ ਬਚ ਕੇ ਰਹਿਣਾ ਵਾ, ਪਰ ਰੱਬ ਦੇ ਪਿਆਰੇ ਦੀ ਤਾਂ ਸਤਿਕਾਰ ਹੋਣਾ ਹੀ ਹੋਣਾ। ਜਿੰਨਾ ਮਰਜ਼ੀ ਯਤਨ ਕਰ ਲੈਣ, ਜੋ ਮਰਜ਼ੀ ਕਹੀ ਜਾਣ, ਵੀ ਸਾਧ ਆਏ ਨੇ ਸਾਧਾਂ ਨੂੰ ਨਹੀਂ ਮੰਨ। ਇੱਥੇ ਕਿੰਨਾ ਕੁ ਤੁਸੀਂ ਮੱਥਾ ਟੇਕਦੇ ਹਾਂ ਕਿਸੇ ਨੂੰ, ਸਿਆਣੇ ਹੋ ਸਾਰੇ, ਕਥਾ ਕੀਰਤਨ ਸੁਣਦੇ ਹੋ, ਇੱਥੇ ਆ ਕੇ ਵੀ ਲੱਗੇ ਹੀ ਰਹਿੰਦੇ ਆ, ਈਰਖਾ ਜੋ ਅੰਦਰ ਆ। ਸੋ ਇਸ ਕਰਕੇ, ਪਰ ਰੱਬ ਦੇ ਪਿਆਰਿਆਂ ਦੀ ਪੂਜਾ ਤਾਂ ਹੋਣੀ ਹੋਣੀ ਹੈ, ਜਿਹੜੇ ਸੱਚੇ ਅਤੇ ਸੁੱਚੇ ਨੇ, ਨਿਰਮਲ ਪੁਰਖ ਆ। ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਦਸਾਂ ਦਿਸ਼ਾਂ ਵਿੱਚ ਕਹਿ ਰਹੇ ਮਹਾਰਾਜ, ਇੱਕ ਪਾਸੇ ਨਹੀਂ। ਦਸ ਦਿਸ਼ਾਂ ਕਿਹੜੀਆਂ ਨੇ? ਉੱਤਰ, ਦੱਖਣ, ਪੂਰਬ, ਪੱਛਮ, ਇਹ ਤਾਂ ਚਾਰ ਨੇ, ਚਾਰ ਇਹਨਾਂ ਦੇ ਵਿਚਕਾਰ ਦੀਆਂ ਨੇ। ਨੈਰਤ, ਸੋ ਵੈਵ, ਈਸ਼ਾਨ, ਅਗਨ, ਉਹਨਾਂ ਦੇ ਨਾਂ, ਅਤੇ ਧਰਤੀ ਵਾਲਾ, ਪਤਾਲ ਵਾਲਾ ਪਾਸਾ ਅਤੇ ਆਕਾਸ਼ ਵਾਲਾ, ਦੋ ਇਹ ਨੇ, ਇਹ ਦਸ ਦਿਸ਼ਾ ਨੇ। ਦਸਾਂ ਦਿਸ਼ਾਂ ਵਿੱਚ ਰੱਬ ਦੇ ਪਿਆਰੇ ਦੀ ਪੂਜਾ ਹੁੰਦੀ ਹੈ, ਤਾਂ ਵੀ ਹੁੰਦੀ ਹੈ, ਸਵਰਗਾਂ ਵਿੱਚ ਵੀ ਸਨਮਾਨੇ ਜਾਂਦੇ ਆ ਜਦੋਂ ਜਾਂਦੇ ਆ। ਸੋ ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਧਿਆਉਂਦੇ ਹਨ। ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ, ਕੋ ਦੂਜਾ ਨਾਹੀ। ਮਹਾਰਾਜ ਜੀ ਕਹਿੰਦੇ ਆਪੇ ਹਰੀ ਅਕਾਲ ਪੁਰਖ ਗੁਰਮਤ ਦੀ ਦਾਤ ਦੇ ਕੇ ਗੁਰਮੁਖ ਬਣਾ ਕੇ ਆਪਣੇ ਨਾਲ ਜੋੜ ਲੈਂਦਾ ਹੈ, ਉਹਨਾਂ ਦੀ ਮਨ ਚਿੱਤ ਬਿਰਤੀ ਨੂੰ ਗੰਢ ਲੈਂਦਾ ਹੈ, ਅਤੇ ਵਿਛੋੜੇ ਜੀਵਾਂ ਨੂੰ, ਬਾਕੀ ਜੀਵਾਂ ਨੂੰ ਉਹਨਾਂ ਦੇ ਕਰਮਾਂ ਮੁਤਾਬਕ ਆਪੇ ਹੀ ਵਿਛੋੜਿਆ ਹੋਇਆ ਹੈ। ਹਰ ਬਿਨ ਕੋ ਦੂਜਾ ਨਾਹੀ, ਜਿਨ੍ਹਾਂ ਨੂੰ ਗੰਢ ਲੈਂਦਾ ਆਪਣੇ ਨਾਲ, ਉਹਨਾਂ ਦੇ ਐਸੀ ਅਵਸਥਾ ਬਣ ਜਾਂਦੀ ਹੈ, ਉਹ ਸਾਰੇ ਪਰਿਪੂਰਨ ਨੂੰ ਸਮਝ ਲੈਂਦੇ ਨੇ, ਅਨੁਭਵ ਕਰ ਲੈਂਦੇ ਹਨ ਕਿ ਹਰੀ ਵਾਹਿਗੁਰੂ, ਤੇਰੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ, ਤੂੰ ਹੀ ਸਾਰੇ ਵਰਤ ਰਿਹਾ ਹੈ। ਸਾਜਣ ਆਏ ਬੁੱਠੇ ਘਰ ਮਾਹੀ, ਜਿਨ੍ਹਾਂ ਦੇ ਸੱਜਣ ਪਤੀ ਦੇਵ ਅਕਾਲ ਪੁਰਖ ਵਾਹਿਗੁਰੂ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਗਏ ਨੇ, ਜਿਹੜੇ ਅੰਦਰੋਂ ਪਛਾਣ ਲੈਂਦੇ, ਬਾਹਰ ਵੀ ਸਾਰੇ ਜੋਤ ਪਰਿਪੂਰਨ ਨਜ਼ਰ ਆਉਂਦੀ ਹੈ, ਜੋ ਦੀਸੈ ਸੋ ਤੇਰਾ ਰੂਪ। ਸੋ ਇਹ ਅਵਸਥਾ ਮਿਲਦੀ ਬ੍ਰਹਮ ਗਿਆਨ ਦੀ, ਜਿਨ੍ਹਾਂ ਗੁਰੂ ਵਾਲੇ ਬਣ ਕੇ ਨਾਮ ਨੂੰ ਜਪਿਆ, ਅਰਾਧਿਆ, ਸੇਵਾ ਸਿਮਰਨ ਕੀਤਾ, ਜੋ ਆਪ ਜੀ ਨੇ ਸੋ ਪ੍ਰੈਕਟੀਕਲ ਕੀਤਾ, ਉਹੀ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਕਿਰਪਾ ਕਰਨ, ਗੁਰੂ ਵਾਲੇ ਬਣੀਏ, ਗੁਰੂ ਦੇ ਸਨਮੁਖ ਹੋਈਏ, ਸੋ ਸਾਧ ਸੰਗ, ਤਾਂ ਕਿ ਆਪਣਾ ਵੀ ਇਹ ਜਨਮ ਸਫਲਾ ਹੋ ਜਾਵੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਬੁੱਠੇ ਘਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।